दंडौत बंदन अनेक बार सर्व कला समरथ डोलन तेरा को प्रभु नानक दे कर हथ जाही कुल ते प्रगट होए ताही कुल को नाम पुन द्वादस गोरिंद को मेरी है प्रणाम।
पंथ सुधार गुरु मर्यादा सभी सवारे टार बिखादा नानक नाम सो चढ़दी कला मग गो सर्वत को भला।
परम सतकार योग सतगुरु जी दी साजी निवाजी साध संगत सर्वत माई भाई अपनी तथा दास की हाजरी सतगुरु चरणा विच लवाउण लई एक बार कृपा करो सब गज के कहो धन श्री सतगुरु राम सिंह सच्चे पातशाह जी।
धन सतगुरु राम सिंह सच्चे पातशाह।
फिर कृपा करो गज के कहो धन श्री सतगुरु जगजीत सिंह सच्चे पातशाह जी। हाजरा हजूर सतगुरु जी दे पावन पवित्र चरणा विच सब नमस्कार करिए गज के आखिए धन श्री सतगुरु उदय सिंह सच्चे पातशाह जी। सत्संगी जनों चल रही लड़ीवार इतिहासिक कथा विच आप जी कल श्रवण कर रहे सी के किवें श्री सतगुरु बालक सिंह सच्चे पातशाह जी नूं अकाल पुरख श्री सतगुरु गोबिंद सिंह सच्चे पातशाह ने अपना पावन पवित्र दर्शन बख्शिश कीता जदों ओ हरो नदी दे कंडे ते बैठे हुए सतगुरु सच्चे पातशाह जी दा नाम जप रहे सन। सतगुरु जी ने उन्हां नूं गुरमंत्र दी दात बख्शिश कीती और नाल ही पांच पैसे नारियल रख के गुरता दा टिक्का भी ला दिता गुरता दा तिलक भी ला दिता। गरीब नवाज पातशाह ने हुक्म कीता कि बहुत जल्दी मालवे दी धरती ते मेरा ही रूप बाड़ी कोल दे विच राम सिंह नां दा पैदा होवेगा अवतरित होवेगा। जदों ओ आप जी दे कोल आउणगे तुसी ए अमानत उन्हां नूं दे देनी उन्हां चिर ए अमानत आप संभाल के रखो। ओ संसार दे विच जेड़ियां पंथ दे विच पंथक मर्यादा दे विच कमजोरियां आ गईयां हन उन्हां नूं दूर कर देणगे। सारिया दे अंदर जेड़े कला कलेश दोख विकार हन उन्हां सारियां विकारां दोखां कला कलेशां नूं दूर करके सारिया नूं सवारणगे सुधारणगे उन्हां दा जीवन उच्चा कर देणगे। सो सतगुरु राम सिंह सतगुरु बालक सिंह सच्चे पातशाह जी नूं साहिब गुरु गोबिंद सिंह सच्चे पातशाह जो हुक्म कर रहे हन इथों ही आपां अज दा ए इतिहास शुरू करदे हां।
पंथ सुधार गुरु मर्यादा सभी सवारे टार बिखादा।
पंथ दे विच गुरु मर्यादा नूं सुधारणगे गुरु मर्यादा नूं होर उच्चा करनगे निवेकली बना देणगे अते जीआं दे अंदर आए हुए विकार कलह कलेश जेड़े दोख हन उन्हां सारिआं नूं दूर कर देणगे।
ਨਾਨਕ ਨਾਮ ਸੋ ਚੜ੍ਹਦੀ ਕਲਾ ਮਾਗੈ ਗੋ ਸਰਬਤ ਕੋ ਭਲਾ।
ਉਹਨਾਂ ਦਾ ਮਿਸ਼ਨ ਸੰਸਾਰ ਵਿੱਚ ਇਹ ਹੋਵੇਗਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਸੰਸਾਰ ਦੇ ਲੋਕਾਂ ਨੂੰ ਇਹ ਇੱਕ ਨਵਾਂ ਪੈਗਾਮ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇਣਗੇ। ਮੈਂ ਇੱਕ ਅਰਜ਼ ਕਰਦਿਆਂ, ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਵੱਖ ਵੱਖ ਮਤਾਂ ਦਾ, ਤੇ ਇੱਕ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਉਹ ਕਹਿੰਦੇ ਨੇ ਕਿ ਮੈਂ ਕੇਵਲ ਤੇ ਕੇਵਲ ਆਪਣੀ ਉਮਤ ਵਾਸਤੇ ਆਇਆ ਹਾਂ ਸੰਸਾਰ ਵਿੱਚ, ਮੈਂ ਕੇਵਲ ਇਸਲਾਮ ਵਾਲੇ ਲੋਕਾਂ ਦਾ ਭਲਾ ਕਰਨ ਵਾਸਤੇ ਆਇਆ ਹਾਂ। ਸਤਸੰਗੀ ਜਨੋ, ਉਹਨਾਂ ਦਾ ਚਾਚਾ ਜਿਸ ਨੇ ਉਹਨਾਂ ਨੂੰ ਪਾਲਿਆ ਹਜ਼ਰਤ ਮੁਹੰਮਦ ਸਾਹਿਬ ਨੂੰ ਔਰ ਵੱਡਿਆਂ ਕੀਤਾ, ਤਰ੍ਹਾਂ ਤਰ੍ਹਾਂ ਦੀਆਂ ਵਿਪਤਾਵਾਂ ਵੇਲੇ ਮੁਸ਼ਕਲਾਂ ਵੇਲੇ ਉਹਨਾਂ ਦਾ ਸਾਥ ਦਿੱਤਾ, ਪਰ ਜਦੋਂ ਉਹ ਚਾਚਾ ਇਸ ਸੰਸਾਰ ਤੋਂ ਜਾਣ ਲੱਗਿਆ ਤੇ ਚਾਚੇ ਅਬੂ ਬਕਰ ਨੂੰ ਸਤਸੰਗੀ ਜਨੋ ਹਜ਼ਰਤ ਮੁਹੰਮਦ ਸਾਹਿਬ ਕਹਿਣ ਲੱਗੇ ਕਿ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ ਕਿ ਮੈਂ ਤੁਹਾਡੀ ਦਰਗਾਹ ਵਿੱਚ ਕੋਈ ਸਹਾਇਤਾ ਨਹੀਂ ਕਰ ਸਕਾਂਗਾ। ਉਹ ਕਹਿਣ ਲੱਗੇ ਕਿ ਕੀ ਤੁਹਾਡੇ ਮਨ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਹੈ? ਉਹਨਾਂ ਦੇ ਚਾਚੇ ਨੇ ਪੁੱਛਿਆ, ਕੀ ਤੁਸੀਂ ਜਾਣਦੇ ਹੋ ਇਸ ਗੱਲ ਨੂੰ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕੋਈ ਝੂਠ ਬੋਲਿਆ ਹੋਵੇ, ਮੈਂ ਜ਼ਿੰਦਗੀ ਵਿੱਚ ਕੋਈ ਕੁਕਰਮ ਕੀਤਾ ਹੋਵੇ, ਕਿਸੇ ਨਾਲ ਧੋਖਾ ਕੀਤਾ ਹੋਵੇ, ਕਿਸੇ ਨਾਲ ਫਰੇਬ ਕੀਤਾ ਹੋਵੇ, ਕਿਸੇ ਦਾ ਬੁਰਾ ਕੀਤਾ ਹੋਵੇ, ਇਸ ਤਰ੍ਹਾਂ ਦਾ ਤੁਹਾਡੇ ਅੰਦਰ ਕੋਈ ਵਿਚਾਰ ਹੈ, ਕੋਈ ਯਾਦ ਹੈ? ਕਹਿਣ ਲੱਗੇ, ਬੇਸ਼ੱਕ ਇਹ ਗੱਲ ਠੀਕ ਹੈ ਕਿ ਤੁਸੀਂ ਐਸਾ ਕੋਈ ਨਹੀਂ ਕੀਤਾ, ਪਰੰਤੂ ਫਿਰ ਵੀ ਕਿਉਂਕਿ ਤੁਸੀਂ ਇਸਲਾਮ ਮਤ ਵਿੱਚ ਸ਼ਾਮਲ ਨਹੀਂ ਹੋਏ, ਇਸ ਵਾਸਤੇ ਦਰਗਾਹ ਵਿੱਚ ਤੁਹਾਨੂੰ ਥਾਂ ਨਹੀਂ ਮਿਲ ਸਕਦਾ। ਇਹ ਹਜ਼ਰਤ ਮੁਹੰਮਦ ਸਾਹਿਬ ਦਾ ਕਥਨ ਸੀ। ਹਜ਼ਰਤ ਈਸਾ ਦੁਨੀਆਂ ਦੇ ਬਹੁਤ ਵੱਡੇ ਪੈਗੰਬਰ ਨੇ, ਪਰ ਸਤਸੰਗੀ ਜਦੋਂ ਹਜ਼ਰਤ ਈਸਾ ਦੇ ਬਾਰੇ ਇਹ ਮੰਨਿਆ ਜਾਂਦਾ ਸੀ ਕਿ ਉਹਨਾਂ ਦਾ ਪੱਲਾ ਵੀ ਕਿਸੇ ਨਾਲ ਛੋ ਜਾਵੇ ਤੇ ਉਹਨਾਂ ਦਾ ਪੱਲਾ ਛੋਣ ਦੇ ਨਾਲ ਹੀ ਕੋਈ ਜੀਵ ਰੋਗ ਮੁਕਤ ਹੋ ਸਕਦਾ, ਤੇ ਕਿਸੇ ਗਰੀਬਣੀ ਮਾਈ ਨੇ ਆਪਣੇ ਬੱਚੇ ਨੂੰ ਹਜ਼ਰਤ ਈਸਾ ਦੇ ਪੱਲੇ ਨਾਲ ਛੁਹਾ ਦਿੱਤਾ ਤੁਰੇ ਜਾਂਦਿਆਂ। ਉਹਨਾਂ ਨੇ ਉਸੇ ਵੇਲੇ ਭੌਂ ਕੇ ਵੇਖਿਆ ਕਿ ਮੇਰੀ ਸ਼ਕਤੀ ਕਿਉਂ ਖੀਣ ਹੋ ਗਈ ਹੈ। ਹਜ਼ਰਤ ਈਸਾ ਕਹਿੰਦੇ ਨੇ, ਮੈਂ ਸੋਚਦਾ ਸੀ ਮੇਰੀ ਸ਼ਕਤੀ ਕਿਉਂ ਖੀਣ ਹੋ ਗਈ ਹੈ, ਮੇਰੇ ਪੱਲੇ ਨਾਲ ਕੌਣ ਛੋਇਆ। ਉਹਨੇ ਅਰਜ਼ ਕੀਤੀ, ਜੀ ਮੈਂ ਗਰੀਬਣੀ ਹਾਂ, ਮੇਰਾ ਬੱਚਾ ਲੰਬੇ ਸਮੇਂ ਤੋਂ ਬਿਮਾਰ ਹੈ ਤੇ ਮੈਂ ਆਸ ਰੱਖ ਕੇ ਆਈ ਸੀ ਕਿ ਆਪ ਜੀ ਦਾ ਪੱਲਾ ਛੋ ਜਾਵੇਗਾ, ਮੇਰਾ ਬੱਚਾ ਠੀਕ ਹੋ ਜਾਏਗਾ। ਤੇ ਉਸ ਵੇਲੇ ਹਜ਼ਰਤ ਈਸਾ ਇਹ ਗੱਲ ਕਹਿੰਦੇ ਨੇ ਕਿ ਮੈਂ ਇਹ ਆਪਣੀ ਸ਼ਕਤੀ, ਆਪਣੀ ਤਾਕਤ, ਇਹ ਆਪਣੀ ਕਿਰਪਾ ਕੇਵਲ ਤੇ ਕੇਵਲ ਆਪਣੀ ਉਮਤ ਵਾਸਤੇ ਲੈ ਕੇ ਆਇਆ, ਈਸਾਈਆਂ ਵਾਸਤੇ ਲੈ ਕੇ ਆਇਆ, ਹੋਰ ਕਿਸੇ ਵਾਸਤੇ ਨਹੀਂ। ਉਹਨਾਂ ਤੇ ਬੜਾ ਕਰੜਾ ਸ਼ਬਦ ਵਰਤਿਆ ਕਿ ਮੈਂ ਆਪਣਿਆਂ ਦੀ ਇਹ ਸ਼ਕਤੀ ਜਿਹੜੀ ਹੈ ਦੂਜਿਆਂ ਦੇ ਉੱਤੇ ਖਰਚ ਕਰਕੇ ਇਸ ਸ਼ਕਤੀ ਨੂੰ, ਇਸ ਤਾਕਤ ਨੂੰ ਘਟਾਉਣਾ ਨਹੀਂ ਚਾਹੁੰਦਾ, ਪਰ ਇਹ ਗੁਰੂ ਨਾਨਕ ਦਾ ਮਾਰਗ ਹੈ, ਇਹ ਗੁਰੂ ਨਾਨਕ ਦਾ ਘਰ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਘਰ ਹੈ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਘਰ ਹੈ, ਜਿੱਥੇ ਸਾਰਿਆਂ ਦਾ ਭਲਾ ਮੰਗਿਆ ਜਾਂਦਾ। ਸਰਬੱਤ ਦੇ ਭਲੇ ਵਿੱਚ ਕੇਵਲ ਮਨੁੱਖ ਮਾਤਰ ਹੀ ਨਹੀਂ, ਹਰ ਪ੍ਰਾਣੀ ਮਾਤਰ ਆਉਂਦਾ। ਜਦੋਂ ਅਸੀਂ ਸਰਬੱਤ ਦੇ ਭਲੇ ਦਾ ਕਨਸੈਪਟ ਜਿਹੜਾ ਉਹ ਸੰਸਾਰ ਦੇ ਵਿੱਚ ਉਹਦੀ ਗੱਲ ਕਰਦੇ ਹਾਂ, ਤੇ ਸਤਸੰਗੀ ਜਨੋ ਉਹਦੇ ਵਿੱਚ ਖੂਨ ਖਾਰ ਜਾਨਵਰ ਜਿਹੜੇ ਨੇ, ਸ਼ੇਰ ਆਦਿਕ ਵੀ ਆਉਂਦੇ ਨੇ, ਉਹਦੇ ਵਿੱਚ ਜ਼ਹਿਰੀਲੇ ਸੱਪ ਆਦਿਕ ਵੀ ਆਉਂਦੇ ਨੇ, ਉਹਦੇ ਵਿੱਚ ਦੁਸ਼ਮਣ ਵੀ ਆਉਂਦੇ ਨੇ, ਉਹਦੇ ਵਿੱਚ ਮਿੱਤਰ ਵੀ ਆਉਂਦੇ ਨੇ। ਇਸ ਵਾਸਤੇ ਇਹ ਇੱਕ ਬ੍ਰਹਮ ਗਿਆਨ ਦਾ ਕਨਸੈਪਟ ਜਿਹੜਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਿੱਤਾ। ਮੈਂ ਇਹ ਵੀ ਅਰਜ਼ ਕਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਨਾਰਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੋਂ ਪਹਿਲਾਂ ਕਿਸੇ ਵੀ ਸਤਿਗੁਰੂ ਨੇ ਸੰਸਾਰ ਨੂੰ ਨਹੀਂ ਦਿੱਤਾ। ਇਹ ਸ਼ਬਦ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਬਖਸ਼ਿਸ਼ ਕੀਤੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਵਚਨ ਕਰ ਰਹੇ ਨੇ ਕਿ ਉਹ ਇਹ ਸਿਧਾਂਤ ਸੰਸਾਰ ਨੂੰ ਦੇਣਗੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ
ਜੀ। ਚਿਤਵੇਂ ਸ੍ਰੀ ਬਾਲਕ ਸਿੰਘ ਰੋਜ।
ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੁਰਗੱਦੀ ਤੇ ਸੁਭਾਏ ਮਾਨ ਕਰਕੇ ਸਤਿਗੁਰੂ ਬਾਲਕ ਸਿੰਘ ਜੀ ਨੂੰ ਆਪ ਨਾਭੇ ਨੂੰ ਆ ਗਏ। ਕੁਝ ਦਿਨਾਂ ਤੋਂ ਬਾਅਦ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਬਾਬਾ ਅਜਾਪਾਲ ਸਿੰਘ ਜੀ ਦੇ ਰੂਪ ਵਿਚ ਇਸ ਅਸਾਰ ਸੰਸਾਰ ਤੋਂ ਆਪਣੀ ਦੇਹ ਦਾ ਓਹਲਾ ਕਰ ਗਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਤਿਗੁਰੂ ਬਾਲਕ ਸਿੰਘ ਜੀ ਉਥੇ ਜਿਹੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਰਿਆਦਾ ਸੀ, ਜਿਹੜਾ ਨਾਮ ਸੀ, ਉਸ ਨੂੰ ਦਿਰੜਾ ਰਹੇ ਸਨ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਸਮੇਂ ਵਿਚ ਤਿੰਨ ਤਰ੍ਹਾਂ ਦੀ ਮਰਿਆਦਾ ਪ੍ਰਚਲਿਤ ਸੀ ਭਜਨ ਦੇਣ ਦੀ। ਪਹਿਲੀ ਮਰਿਆਦਾ ਇਹ ਸੀ ਜਿਹੜੀ ਅੱਜ ਕੱਲ ਵੀ ਪ੍ਰਚਲਿਤ ਹੈ, ਨਾਮਧਾਰੀ ਸਿੱਖਾਂ ਵਿਚ ਕੰਨ ਵਿਚ ਗੁਰਮੰਤਰ ਦਿੱਤਾ ਜਾਣਾ। ਜਿਹੜਾ ਸਾਧ ਸੰਗਤ ਵਿਚ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਅਰਜ ਕਰਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਨਾਮ ਦੀ ਦਾਤ ਬਖਸ਼ੋ, ਤਾਂ ਉਸ ਵੇਲੇ ਸਤਿਗੁਰੂ ਜੀ ਗੁਪਤ ਰੂਪ ਵਿਚ ਉਸ ਨੂੰ ਨਾਮ ਦੀ ਬਖਸ਼ਿਸ਼ ਕਰਦੇ। ਦੂਸਰਾ ਤਰੀਕਾ ਇਹ ਸੀ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨਗਰ ਤੋਂ ਪਿੰਡ ਤੋਂ ਬਾਹਰ ਕਿਤੇ ਹੁੰਦੇ, ਕੁਝ ਸਰੀਰ ਜਿਹੜੇ ਨਾਮ ਅਭਿਲਾਸ਼ੀ ਹੁੰਦੇ ਉਹ ਅਰਜ ਕਰਦੇ ਕਿ ਸੱਚੇ ਪਾਤਸ਼ਾਹ ਨਾਮ ਦੀ ਬਖਸ਼ਿਸ਼ ਕਰੋ, ਤੇ ਸਾਰੇ ਨਾਮ ਅਭਿਲਾਸ਼ੀਆਂ ਨੂੰ ਉੱਚੀ ਸੁਣਾ ਕੇ ਭਜਨ ਦੱਸ ਦਿੰਦੇ ਸਨ। ਇਹ ਵੀ ਮਰਿਆਦਾ ਉਸ ਵੇਲੇ ਪ੍ਰਚਲਿਤ ਸੀ। ਤੀਸਰੀ ਮਰਿਆਦਾ ਇਹ ਪ੍ਰਚਲਿਤ ਸੀ ਕਿ ਜਿਹੜੇ ਲੋਕ ਖਾਸ ਕਰਕੇ ਇਸਲਾਮ ਮਤ ਨਾਲ ਸੰਬੰਧ ਰੱਖਣ ਵਾਲੇ, ਉਹ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿਚ ਆਉਂਦੇ, ਉਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੇਖਦੇ ਕਿ ਇਹ ਨਾਮ ਦੇ ਅਭਿਲਾਸ਼ੀ ਨੇ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਉਨ੍ਹਾਂ ਨੂੰ ਹੁਕਮ ਕਰਦੇ ਕਿ ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਖੁਦਾ ਦੇ ਚਰਨਾਂ ਵਿਚ ਪ੍ਰਾਰਥਨਾ ਕਰਿਓ ਕਿ ਇਹ ਅੱਲਾ ਤਾਲਾ ਕਿਰਪਾ ਕਰ, ਜਿਹੜੀ ਇਸ ਯੁੱਗ ਦੀ ਬੰਦਗੀ ਹੈ ਉਹ ਮੇਰੀ ਝੋਲੀ ਵਿਚ ਪਾ ਦਿਓ। ਤਾਂ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਆਕਾਸ਼ਵਾਣੀ ਰਾਹੀਂ ਹੀ ਨਾਮ ਦੀ ਜਿਹੜੀ ਹੈ ਬਖਸ਼ਿਸ਼ ਉਹ ਕਰ ਦਿੰਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਨੇ ਅਨੇਕਾਂ ਜੀਵਾਂ ਦਾ ਭਲਾ ਕੀਤਾ, ਜਿਹਦੇ ਵਿਚ ਭਾਈ ਰਾਮ ਸਹਾਏ ਜੀ, ਸਾਈ ਜਵਾਹਰ ਜੀ, ਭਾਈ ਧਨੇ ਰਾਮ ਜੀ, ਗੁਮਾਨੀ ਰਾਮ ਪੰਡਿਤ, ਫਿਰ ਭਾਈ ਬੂੜਾ ਮਰਦਾਨ ਵਾਲਾ, ਜਿੱਥੇ ਐਸੇ ਲੋਕਾਂ ਦਾ ਭਲਾ ਕੀਤਾ, ਭਾਈ ਸੰਗਤਾ ਜੀ ਦਖਨੇਰ ਵਾਲੇ ਆਦਿਕ, ਬਹੁਤ ਸਾਰੇ ਲੋਕਾਂ ਦਾ ਜਿੱਥੇ ਭਲਾ ਕੀਤਾ ਉੱਥੇ ਸੋਢੀ ਤੇ ਬੇਦੀ ਵੀ ਜਿਹੜੇ ਉਸ ਵੇਲੇ ਆਪਣੇ ਆਪ ਨੂੰ ਗੁਰੂ ਅਖਵਾ ਕੇ ਸੰਸਾਰ ਦੇ ਪੂਜਕ ਬਣੇ ਹੋਏ ਸਨ, ਉਹਨਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਮ ਦੀ ਕਣੀ ਬਖਸ਼ਿਸ਼ ਕਰਕੇ ਉਹਨਾਂ ਦੇ ਅੰਦਰੋਂ ਗੁਮਾਨ ਕੱਢ ਕੇ ਹੰਕਾਰ ਦੂਰ ਕਰਕੇ ਉਹਨਾਂ ਨੂੰ ਵੀ ਸੱਚ ਧਰਮ ਦੇ ਨਾਲ ਜੋੜਿਆ। ਬਹੁਤ ਲੰਬਾ ਇਤਿਹਾਸ ਹੈ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਜਿਨ੍ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਕਿੰਨਾ ਕਿੰਨਾ ਤੇ ਕਿਹੜੇ ਕਿਹੜੇ ਢੰਗ ਨਾਲ ਕਿਰਪਾ ਹੋਈ। ਪਰ ਸਤਸੰਗੀ ਜਨੋਂ, ਸਮਾਂ ਬੀਤਦਾ ਗਿਆ, ਗਰੀਬ ਨਵਾਜ਼ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜਿਹੜਾ ਰੋਜ਼ਾਨਾ ਦਾ ਉਹਨਾਂ ਦਾ ਨਿਤ ਕਰਮ ਸੀ, ਉਸ ਦੇ ਅਨੁਸਾਰ ਸਤਿਗੁਰੂ ਜੀ ਕਿਰਪਾ ਕਰਦੇ ਸਨ। ਸਵੇਰੇ ਕੀਰਤਨ ਹੁੰਦਾ ਸੀ, ਕੀਰਤਨ ਜਿਹੜਾ ਸੀ ਉਹ ਡਿਉੜੀ ਸਾਹਿਬ ਜਿਹੜਾ ਗੁਰਦੁਆਰਾ ਹੈ ਉੱਥੇ ਹੀ ਹੋਇਆ ਕਰਦਾ ਸੀ। ਬਾਹਰ ਬਗੀਚੀ ਵਿਚ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਸ਼ਾਮ ਵੇਲੇ ਕਥਾ ਕਰਿਆ ਕਰਦੇ ਸਨ, ਬਹੁਤ ਸਾਰੀ ਸਾਧ ਸੰਗਤ ਸਤਿਗੁਰਾਂ ਦਾ ਦਰਸ਼ਨ ਕਰਨ ਆਉਂਦੀ ਸੀ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਕਥਾ ਵਾਰਤਾ ਕਰਦੇ, ਬਚਨ ਬਿਲਾਸ ਕਰਦੇ, ਤੇ ਉਸ ਸਤਸੰਗ ਦੇ ਵਿਚ ਬੈਠਿਆ ਹੋਇਆ, ਸਾਧ ਸੰਗਤ ਵਿਚ ਬੈਠਿਆ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਵਾਰੀ ਇਸ ਤਰ੍ਹਾਂ ਬਚਨ ਕਰਦੇ ਕਿ ਭਾਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਿਹੜੀ ਕਿਰਪਾ ਕਰਕੇ ਸਾਨੂੰ ਇਹ ਅਮਾਨਤ ਦਿੱਤੀ ਹੈ, ਅਸੀਂ ਉਸ ਅਮਾਨਤ ਦੇ ਵਾਰਸ ਦੀ ਉਡੀਕ ਕਰ ਰਹੇ ਹਾਂ ਕਿ ਉਹ ਠਾਕੁਰ ਜੀ ਕਦੋਂ ਆਉਣ ਤੇ ਅਸੀਂ ਉਹਨਾਂ ਦੀ ਅਮਾਨਤ ਜਿਹੜੀ ਹੈ ਉਹਨਾਂ ਨੂੰ ਦੇ ਦਈਏ। ਇਸ ਤਰ੍ਹਾਂ ਉਹ ਦਿਨ ਰਾਤ ਆਪਣੇ ਮਨ ਵਿਚ ਚਿਤਵਨਾ ਕਰਦੇ ਸਨ।
ਕਰੀ ਖੈਂਚ ਪਹੁੰਚੀ ਤਹ ਫੌਜ।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੋਜ਼ ਚਿਤਵਨਾ, ਰੋਜ਼ ਚੇਤੇ ਵਿਚ ਕਰਨਾ ਤੇ ਖਿੱਚ ਪਾਉਣੀ, ਉਹਨਾਂ ਦੀ ਆਕਰਸ਼ਣ ਸ਼ਕਤੀ ਦੁਆਰਾ ਖਿੱਚੀ ਹੋਈ ਖਾਲਸਾ ਰਾਜ ਦੀ ਫੌਜ ਜਿਹੜੀ ਸੀ, ਜਿਹਦੇ ਵਿਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਵੀ ਸ਼ਾਮਲ ਸਨ, ਉਹ ਵੀ ਹਜ਼ਰੋ ਸਾਹਿਬ ਪਹੁੰਚ ਗਈ।
ਦੋਹਾਂ ਸਿਰਿਆਂ ਕੇ ਆਪ ਸੁਆਮੀ।
ਗੁਰਬਾਣੀ ਦਾ ਇਹ ਫੁਰਮਾਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਵਿਚ ਇਹ ਬਚਨ ਕਰਦੇ ਨੇ ਕਿ ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ। ਇੱਥੇ ਸੰਤ ਧਿਆਨ ਸਿੰਘ ਜੀ ਨੇ ਇਨ੍ਹਾਂ ਤੁਕਾਂ ਨੂੰ ਬੜੇ ਸੁਚੱਜੇ ਢੰਗ ਨਾਲ ਆਪਣੀ ਇਸ ਕਾਵਿ ਰਚਨਾ ਦੇ ਵਿਚ ਟਿਕਾ ਦਿੱਤਾ, ਸੁਭਾਇਮਾਨ ਕੀਤਾ ਹੈ। ਸਤਸੰਗੀ ਜਨੋ, ਇਹਦਾ ਭਾਵ ਕੀ ਹੈ? ਭਾਵ ਇਹ ਸੀ ਕਿ ਖਿੱਚ ਪਾਉਣ ਵਾਲੇ ਸਤਿਗੁਰੂ ਬਾਲਕ ਸਿੰਘ ਜੀ ਵੀ ਉਹ ਆਪ ਹੀ ਹਨ, ਤੇ ਉਨ੍ਹਾਂ ਦੀ ਖਿੱਚ ਦੁਆਰਾ ਖਿੱਚੇ ਜਾ ਕੇ ਉਨ੍ਹਾਂ ਦਾ ਦਰਸ਼ਨ ਪ੍ਰਸਨ ਕਰਨ ਵਾਲੇ ਔਰ ਉਨ੍ਹਾਂ ਕੋਲੋਂ ਅਮਾਨਤ ਲੈਣ ਵਾਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਵੀ ਆਪ ਹੀ ਹਨ।
ਇਤ ਦਿਸ ਸਤਿਗੁਰ ਫੌਜ ਮੁਲਾਜ਼ਮ,
ਕਹਿੰਦੇ ਨੇ ਉਨ੍ਹਾਂ ਦੀ, ਕਿਉਂਕਿ ਖਿੱਚ ਪਾ ਰਹੇ ਸਨ, ਯਾਦ ਕਰ ਰਹੇ ਸਨ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ, ਦੂਸਰੇ ਪਾਸੇ ਸਤਿਗੁਰੂ ਰਾਮ ਸਿੰਘ ਜੀ ਉਸ ਵੇਲੇ ਫੌਜ ਵਿਚ ਮੁਲਾਜ਼ਮਤ ਕਰਦੇ ਸਨ।
ਸ੍ਰੀ ਜਪ ਬਾਣੀ ਪੜ੍ਹਦੇ ਹਰ ਦਮ,
ਜੋ ਅਕਾਲ ਪੁਰਖ ਦਾ ਸਿਮਰਨ ਕਰਦੇ ਸਨ ਤੇ ਹਰ ਦਮ ਬਾਣੀ ਪੜ੍ਹਦੇ ਸਨ।
ਮਨ ਬਚ ਕ੍ਰਮ ਤੇ ਸੁਧ ਸਰੀਰਾ,
ਸਤਿਗੁਰੂ ਜੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਭਾਵੇਂ ਹਾਲੇ ਨਾਮ ਪ੍ਰਾਪਤ ਨਹੀਂ ਕੀਤਾ, ਪਰ ਮੈਂ ਅਰਜ਼ ਕਰਦਿਆਂ ਕਿ ਦੋ ਤਰ੍ਹਾਂ ਦੇ ਅਵਤਾਰ ਗੁਰੂ ਸੰਸਾਰ ਵਿਚ ਮੰਨੇ ਜਾਂਦੇ ਨੇ। ਇਕ ਹਨ ਜੁਗਤ ਜੋਗੀ, ਦੂਜੇ ਹਨ ਜੁਜਾਨ ਜੋਗੀ। ਜੁਗਤ ਜੋਗੀ ਉਹ ਹੁੰਦੇ ਨੇ ਜਿਹੜੇ ਸੰਸਾਰ ਦੇ ਵਿਚ ਸਰਵ ਸ਼ਕਤੀਮਾਨ, ਸਾਰੀਆਂ ਸ਼ਕਤੀਆਂ ਲੈ ਕੇ ਹੀ ਸੰਸਾਰ ਵਿਚ ਅਵਤਰਿਤ ਹੁੰਦੇ ਹਨ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਇਹ ਸਾਰੀਆਂ ਦੀਆਂ ਸਾਰੀਆਂ ਸ਼ਕਤੀਆਂ ਲੈ ਕੇ ਸੰਸਾਰ ਵਿਚ ਆਏ। ਪਰ ਸਤਸੰਗੀ ਜਨੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਸਾਰੀਆਂ ਸ਼ਕਤੀਆਂ ਲੈ ਕੇ ਸੰਸਾਰ ਵਿਚ ਆਉਂਦੇ ਨੇ, ਉਥੇ ਨਾਲ ਦੀ ਨਾਲ ਸੰਸਾਰ ਦੀਆਂ ਮਰਿਆਦਾਵਾਂ ਵੀ ਪੂਰੀਆਂ ਕਰਦੇ ਨੇ। ਭਾਵੇਂ ਉਹ ਜਨਮ ਤੋਂ ਲੈ ਕੇ ਅਵਤਾਰ ਹਨ, ਜਨਮ ਤੋਂ ਲੈ ਕੇ ਸਰਵਸ੍ਰੇਸ਼ਟ ਹਨ, ਪਰ ਫਿਰ ਵੀ ਸਤਸੰਗੀ ਜਨੋ, ਉਹ ਸੰਸਾਰ ਦੀਆਂ ਜਿਹੜੀਆਂ ਰੀਤੀਆਂ ਹਨ, ਧਾਰਮਿਕ ਰੀਤੀਆਂ, ਉਹਨਾਂ ਨੂੰ ਪੂਰਾ ਕਰਦੇ ਹਨ। ਦੂਸਰੇ ਹੁੰਦੇ ਨੇ ਜੁਜਾਨ ਜੋਗੀ, ਜਿਹੜੇ ਦੂਜੇ ਸਤਿਗੁਰੂ ਨੂੰ ਮਿਲ ਕੇ ਉਹਦੇ ਕੋਲੋਂ ਵਸਤੂ ਦੀ ਪ੍ਰਾਪਤੀ ਕਰਦੇ ਨੇ। ਜਿਸ ਤਰ੍ਹਾਂ ਭਾਈ ਲਹਿਣਾ ਜੀ ਪਹਿਲਾਂ ਇੱਕ ਵਪਾਰੀ ਸਨ, ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸ਼ਰਨ ਵਿਚ ਆਏ, ਉਸ ਵੇਲੇ ਤੱਕ ਉਹਨਾਂ ਨੂੰ ਅਧਿਆਤਮਿਕਵਾਦ ਦਾ ਕੋਈ ਬਹੁਤੀ ਵਸਤੂ ਜਿਹੜੀ ਸੀ ਉਹ ਪ੍ਰਾਪਤ ਨਹੀਂ ਸੀ। ਬੇਸ਼ੱਕ ਉਹਨਾਂ ਦਾ ਧਿਆਨ ਜਿਹੜਾ ਸੀ ਉਹ ਧਰਮ ਪ੍ਰਾਇਣ ਜ਼ਰੂਰ ਸਨ, ਪਰ ਫਿਰ ਵੀ ਜਿਹੜੀ ਵਸਤੂ ਉਹਨਾਂ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿਚ ਆਣ ਕੇ ਮਿਲੀ, ਉਹ ਵਸਤੂ ਪਹਿਲਾਂ ਨਹੀਂ ਸੀ। ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਫੌਜ ਵਿਚ ਰਹਿੰਦਿਆਂ ਹੋਇਆ ਹੀ ਮਨ ਕਰਕੇ, ਕਰਮ ਕਰਕੇ, ਬਚਨਾ ਕਰਕੇ ਐਨ ਸ਼ੁੱਧ ਸਨ, ਨਿਰਮਲ ਸਨ।
ਨਿਰਭੈ ਸਦਾ ਹਿਰਦਾ ਗੰਭੀਰਾ,
ਸੋ ਨਿਰਭਉ ਜਿਨ ਨਿਰਭਉ ਜਪਿਆ। ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਪਰਮੇਸ਼ੁਰ ਦਾ, ਜਿਸ ਨੂੰ ਨਿਰਭਉ ਆਖਿਆ ਜਾਂਦਾ, ਉਹਦੇ ਨਾਲ ਇਕਮਿਕ ਹੋ ਕੇ ਉਸਦਾ ਸਿਮਰਨ ਕਰਕੇ ਸੰਸਾਰ ਦੇ ਸਾਰੇ ਡਰਾਂ ਤੋਂ, ਭਵਾਂ ਤੋਂ ਉੱਚੇ ਹੋ ਚੁੱਕੇ ਸਨ, ਤੇ ਉਹਨਾਂ ਦਾ ਹਿਰਦਾ ਜਿਹੜਾ ਸੀ ਉਹ ਬਹੁਤ ਗੰਭੀਰ ਭਾਵ ਡੂੰਘਾ ਸੀ।
ਲੱਖ ਕਰ ਭੂਤ ਭਵਿਖਤ ਗਿਆ ਤਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਭੂਤ ਕਾਲ ਔਰ ਵਰਤਮਾਨ ਔਰ ਭਵਿੱਖ ਦੀ ਜਾਣਨ ਵਾਲੇ ਹਨ। ਉਹਨਾਂ ਨੇ ਇਸ ਸਮੇਂ ਨੂੰ ਜਾਣ ਕੇ,
ਮਿਲਣ ਚਲੇ ਗੁਰ ਕੋ ਗੁਰਨਾਥਾ,
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਬਾਲਕ ਸਿੰਘ ਜੀ ਨੂੰ ਮਿਲਣ ਵਾਸਤੇ ਜਾ ਰਹੇ ਹਨ। ਸੰਤ ਧਿਆਨ ਸਿੰਘ ਜੀ ਕਹਿੰਦੇ ਨੇ ਸਤਿਗੁਰੂ ਨੂੰ ਸਤਿਗੁਰੂ ਮਿਲਣ ਵਾਸਤੇ ਚੱਲੇ।
ਬਾਬਾ ਹਰਸਾ ਸਿੰਘ ਭੀ ਸਾਥ,
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਕੋਲ ਗਏ ਸਤਿਗੁਰੂ ਬਾਲਕ ਸਿੰਘ ਜੀ ਦੀ ਸ਼ਰਨ ਵਿਚ, ਉਸ ਵੇਲੇ 25 ਕੁ ਸਿੱਖ ਸਤਿਗੁਰੂ ਜੀ ਦੇ ਨਾਲ ਸਨ, ਜਿਨ੍ਹਾਂ ਵਿਚੋਂ ਬਾਬਾ ਹਰਸਾ ਸਿੰਘ ਜੀ ਵੀ ਇੱਕ ਸਨ।
ਬਹੁ ਨਿਮਰਤ ਧਰ ਗੁਰ ਪਗ ਮਾਥ,
ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਸਤਿਗੁਰਾਂ ਦੀ ਸ਼ਰਨ ਵਿਚ ਪਹੁੰਚੇ, ਬੜੀ ਨਿਮਰਤਾ ਨਾਲ, ਬੜੇ ਪ੍ਰੇਮ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਸਤਿਗੁਰੂ ਰਾਮ ਸਿੰਘ ਜੀ ਨੇ ਸਤਿਗੁਰੂ ਬਾਲਕ ਸਿੰਘ ਜੀ ਦੇ ਪਾਵਨ ਪਵਿੱਤਰ ਚਰਨਾ ਵਿਚ ਨਮਸਕਾਰ ਕੀਤੀ।
ਬਾਬੇ ਕੀ ਕੰਗਣ ਪੁਰ ਵਾਸੀ।
ਬਾਬਾ ਹਰਸਾ ਸਿੰਘ ਜੀ ਦੇ ਬਾਰੇ ਜ਼ਿਕਰ ਕਰਦੇ ਨੇ ਸੰਤ ਧਿਆਨ ਸਿੰਘ ਜੀ ਕਿ ਬਾਬਾ ਹਰਸਾ ਸਿੰਘ ਜੀ ਦਾ ਜਨਮ ਨਗਰ ਜਿਹੜਾ ਸੀ ਉਹ ਸੀ ਕੰਗਣਪੁਰ।
ਸਿਦਕਵਾਨ ਗੁਰ ਕੋ ਪਗ ਰਾਸੀ।
ਉਹ ਗੁਰੂ ਕੇ ਚਰਨਾ ਕਮਲਾਂ ਦਾ ਬਹੁਤ ਵੱਡਾ ਸਿਦਕਵਾਨ ਸਿੱਖ ਸੀ। ਸਤਸੰਗੀ ਜਨੋ, ਸਿਦਕ ਹੀ ਸਿੱਖੀ ਦਾ ਮੂਲ ਹੈ। ਗਰੀਬ ਨਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਇਹ ਹੁਕਮ ਕਰਦੇ ਨੇ ਕਿ ਸਿੱਖੀ ਵਿਚ ਕੀ ਕਿਉਂ ਕਿਵੇਂ ਵਾਸਤੇ ਕੋਈ ਥਾਂ ਨਹੀਂ। ਜੇ ਸਿੱਖੀ ਵਿਚੋਂ ਸਿਦਕ ਪ੍ਰਤੀਤ ਨੂੰ ਕੱਢ ਲਿਆ ਜਾਵੇ ਤੇ ਸਿੱਖੀ ਵਿਚ ਬਾਕੀ ਕੁਝ ਵੀ ਨਹੀਂ ਬਚ ਜਾਂਦਾ। ਐਸੇ ਉਹ ਸਿੱਖ ਸਨ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ, ਸਤਿਗੁਰੂ ਜੀ ਦੇ ਨਾਮ ਤੇ, ਸਤਿਗੁਰੂ ਜੀ ਦੀ ਸਿੱਖੀ ਤੇ ਪੂਰਨ ਭਰੋਸਾ ਸੀ।
ਥਾ ਗੁਰ ਕੋ ਤਬ ਲਗੋ ਦੀਵਾਨ।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਤੇ ਉਹਨਾਂ ਦੇ ਸਾਥੀਆਂ ਨੇ ਜਾ ਕੇ ਗਰੀਬ ਨਵਾਜ ਗੁਰੂ ਬਾਲਕ ਸਿੰਘ ਜੀ ਦੇ ਚਰਨਾਂ ਚ ਨਮਸਕਾਰ ਕੀਤੀ, ਉਸ ਵੇਲੇ ਦੀਵਾਨ ਲੱਗਿਆ ਹੋਇਆ ਸੀ।
ਮੀਠੀ ਬਾਣੀ ਕਰਤ ਬਖਾਨ।
ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਅੰਮ੍ਰਿਤ ਭਰੇ ਬਚਨਾਂ ਨਾਲ ਕਥਾ ਕਰ ਰਹੇ ਸਨ।
ਸੋਲਾ ਕਲਾ ਸੰਪੂਰਨ ਫਲਿਆ, ਅੰਤ ਕਲਾ ਹੋਏ ਠਾਕੁਰ ਚੜਿਆ।
ਉਸ ਵੇਲੇ ਕਥਾ ਇਹ ਚੱਲ ਰਹੀ ਸੀ ਕਿ ਗਰੀਬ ਨਵਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਕਰ ਰਹੇ ਸਨ ਕਿ ਸੋਲਾ ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ। ਭਾਵ ਕਿ ਜਿੰਨੇ ਅਵਤਾਰ ਸੰਸਾਰ ਵਿਚ ਹੋਏ ਹਨ ਉਹਨਾਂ ਦੀਆਂ ਕਲਾ, ਉਹਨਾਂ ਦੀਆਂ ਸ਼ਕਤੀਆਂ ਸੋਲਾ ਕਲਾ ਤੱਕ ਮੰਨੀਆਂ ਜਾਂਦੀਆਂ ਹਨ। ਉਹਨਾਂ ਦੀ ਸਮਰੱਥਾ ਇੱਥੋਂ ਤੱਕ ਮੰਨੀ ਜਾਂਦੀ ਹੈ, ਕੋਈ 14 ਕਲਾ, ਕੋਈ 16 ਕਲਾ, ਇਹ ਸੰਪੂਰਨ ਅਵਤਾਰ ਦੀ ਨਿਸ਼ਾਨੀ ਹੈ। ਪਰ ਠਾਕੁਰ ਜਿਹੜਾ ਪਰਮੇਸ਼ਰ ਹੈ, ਜਦੋਂ ਉਹ ਆਪਣਾ ਸਰੂਪ ਆਪ ਧਾਰਨ ਕਰਕੇ ਸੰਸਾਰ ਵਿੱਚ ਆਉਂਦਾ, ਉਹਨਾਂ ਨੇ ਪੂਰਨ ਦੀਆਂ ਸਾਰੀਆਂ ਕਲਾ ਲੈ ਕੇ ਆਉਂਦਾ। ਇਸ ਵਾਸਤੇ ਉਹਦੀਆਂ ਕਲਾ ਅਨੰਤ ਹਨ। ਮੈਂ ਇੱਕ ਅਰਜ਼ ਕਰਦਿਆਂ ਕਿ ਸੰਸਾਰ ਦੇ ਵਿੱਚ ਅਵਤਾਰਾਂ ਦੀ ਵੱਖਰੀ ਵੱਖਰੀ ਕੋਟੀ ਹੈ। ਇੱਕ ਅਵਤਾਰ ਹੈ ਜਿਸ ਨੂੰ ਆਖਿਆ ਜਾਂਦਾ ਨਿੱਤ ਅਵਤਾਰ। ਨਿੱਤ ਅਵਤਾਰ ਹਨ ਸੰਤ ਜਨ, ਜਿਹੜੇ ਸਾਧੂ ਜਨ ਨੇ, ਇਹ ਨਿੱਤ ਅਵਤਾਰ ਨੇ। ਭਾਵ ਜਿੰਨਾ ਚਿਰ ਸੰਸਾਰ ਬਣੇ ਨੂੰ ਹੋ ਗਿਆ, ਜਦੋਂ ਤੱਕ ਸੰਸਾਰ ਰਹੇਗਾ ਉਹ ਕਿਸੇ ਨਾ ਕਿਸੇ ਰੂਪ ਵਿੱਚ ਸੰਤ ਅਵਤਾਰ ਜਿਹੜੇ ਨੇ ਉਹ ਸੰਸਾਰ ਵਿੱਚ ਸੁਭਾਏਮਾਨ ਰਹਿੰਦੇ ਨੇ, ਉਹਨਾਂ ਨੂੰ ਨਿੱਤ ਅਵਤਾਰ ਆਖਿਆ ਜਾਂਦਾ। ਦੂਸਰਾ ਹੈ ਨਿਮਿੱਤ ਅਵਤਾਰ। ਨਿਮਿੱਤ ਅਵਤਾਰ ਉਹ ਹੁੰਦਾ ਸਤਸੰਗੀ ਜਨੋ, ਜਿਹੜਾ ਕਿਸੇ ਖਾਸ ਕਾਰਨ ਕਰਕੇ ਸੰਸਾਰ ਵਿੱਚ ਆਉਂਦਾ। ਜਿਸ ਤਰ੍ਹਾਂ ਨਰਸਿੰਘ ਭਗਵਾਨ ਹੈ, ਉਹ ਨਿਮਿੱਤ ਅਵਤਾਰ ਹੈ। ਉਹ ਸੰਸਾਰ ਦੇ ਵਿੱਚ ਕਿਸੇ ਖਾਸ ਕਾਰਨ ਵਾਸਤੇ, ਕੇਵਲ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਸੰਸਾਰ ਵਿੱਚ ਆਏ। ਉਹ ਹਨ ਨਿਮਿੱਤ ਅਵਤਾਰ। ਉਹਨਾਂ ਨੇ ਆਪਣਾ ਕੰਮ ਕੀਤਾ ਔਰ ਇਸ ਸੰਸਾਰ ਦੇ ਵਿੱਚੋਂ ਅਲੋਪ ਹੋ ਗਏ। ਇੱਕ ਹੈ ਕਲਾ ਅਵਤਾਰ। ਕਲਾ ਅਵਤਾਰ 10 ਕਲਾ ਵਾਲਾ ਵੀ ਹੋ ਸਕਦਾ, 12 ਵਾਲਾ ਵੀ ਹੋ ਸਕਦਾ, 14 ਵਾਲਾ ਵੀ ਹੋ ਸਕਦਾ, 16 ਵਾਲਾ ਵੀ ਹੋ ਸਕਦਾ, ਜਿਹਦੇ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ, ਭਗਵਾਨ ਸ੍ਰੀ ਰਾਮ ਚੰਦਰ ਆਉਂਦੇ ਨੇ। ਇਹ ਹਨ ਕਲਾ ਅਵਤਾਰ। ਇੱਕ ਹੈ ਅੰਸ਼ਾ ਅਵਤਾਰ। ਅੰਸ਼ਾ ਅਵਤਾਰ ਇਹ ਹੁੰਦਾ ਜਿਹੜਾ ਅਵਤਾਰਾਂ ਦੀ ਅੰਸ਼ ਵਿੱਚ ਆਉਂਦੇ ਨੇ। ਜਿਸ ਤਰ੍ਹਾਂ ਸਤਸੰਗੀ ਜਨੋ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਦੇਸ਼ ਜਾਣ ਤੋਂ ਬਾਅਦ ਗੁਰਗੱਦੀ ਤੇ ਸੁਭਾਏਮਾਨ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਹੋਏ ਔਰ ਸਤਿਗੁਰੂ ਹਰੀ ਸਿੰਘ ਜੀ ਦੇ ਵਿੱਚ ਉਹਨਾਂ ਨੇ ਆਪਣੀ ਸ਼ਕਤੀ ਜਿਹੜੀ ਸੀ ਰੱਖੀ। ਇਹ ਅੰਸ਼ਾ ਅਵਤਾਰ ਹੈ। ਇਸੇ ਤਰ੍ਹਾਂ ਹੀ ਸਤਸੰਗੀ ਜਨੋ, ਇੱਕ ਹੈ ਪੂਰਨ ਅਵਤਾਰ। ਪੂਰਨ ਅਵਤਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅਤੇ ਉਹਨਾਂ ਦੇ ਜਿਹੜੇ ਸਰੂਪ ਨੇ ਉਹਨਾਂ ਨੂੰ ਮੰਨਿਆ ਜਾਂਦਾ, ਜਿਹੜੇ ਅਨੰਤ ਕਲਾ ਲੈ ਕੇ ਇਸ ਸੰਸਾਰ ਵਿੱਚ ਆਏ। ਸੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਾਰੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਇਹ ਕਥਾ ਕਰਦਿਆਂ ਹੀ ਇਹ ਹੁਕਮ ਕੀਤਾ ਕਿ ਜਿਹੜੇ ਠਾਕੁਰ ਜੀ ਆ ਰਹੇ ਨੇ ਉਹ ਅਨੰਤ ਕਲਾ ਦੇ ਮਾਲਕ ਹਨ।
ਚਰਨ ਪਰਸ ਕਰ ਪ੍ਰੇਮ ਵਡਾਇਓ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਬਾਲਕ ਸਿੰਘ ਜੀ ਦੇ ਜਦੋਂ ਚਰਨ ਪਰਸੇ, ਹਿਰਦੇ ਵਿੱਚ ਬੜਾ ਪ੍ਰੇਮ ਦਾ ਉਤਸ਼ਾਹ ਆਇਆ। ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਆ ਹਰ ਜਾਏ। ਇਹ ਉਤਸ਼ਾਹ ਸੀ, ਇੱਕ ਉਮੰਗ ਸੀ ਜਿਹੜੀ ਲੈ ਕੇ ਉਹਨਾਂ ਨੂੰ ਉੱਥੇ ਸਤਿਗੁਰੂ ਚਰਨਾਂ ਵਿੱਚ ਲੈ ਕੇ ਗਈ, ਔਰ ਉਸ ਉਮੰਗ ਦਾ ਸਦਕਾ ਹੀ ਉਹ ਗੁਰਗੱਦੀ ਤੇ ਸੁਭਾਹੇਮਾਨ ਹੋਏ।
ਵਾਕ ਦਸਮ ਗੁਰ ਕੋ ਸਮੁਹਾਇਓ।
ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੂੰ ਜਦੋਂ ਮੱਥਾ ਟੇਕਿਆ ਸਤਿਗੁਰੂ ਰਾਮ ਸਿੰਘ ਜੀ ਨੇ, ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਨੂੰ ਵੇਖਦਿਆਂ ਸਾਰ ਹੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਕੀਤਾ ਹੋਇਆ ਉਹ ਬਚਨ ਜਿਹੜਾ ਸੀ ਸਾਹਮਣੇ ਆ ਗਿਆ।
ਗੁਰਬਾਲਕ ਸਿੰਘ ਹੁਕਮ ਸੁਣਾਵਾ।
ਉਹ ਬਚਨ ਸਾਹਮਣੇ ਆਇਆ ਤੇ ਸਤਿਗੁਰੂ ਬਾਲਕ ਸਿੰਘ ਜੀ ਨੇ ਇਸ ਤਰ੍ਹਾਂ ਕਰਕੇ ਆਪਣੀ ਪਾਵਨ ਰਸਨਾ ਤੋਂ ਹੁਕਮ ਕੀਤਾ।
ਮ੍ਰਿਦੁਲ ਬਚਨ ਇਵ ਰਸਨਾ ਗਾਵਾ।
ਆਪਣੀ ਰਸਨਾ ਤੋਂ ਬੜਾ ਕੋਮਲ, ਬੜਾ ਮਿੱਠਾ, ਅੰਮ੍ਰਿਤ ਭਰਿਆ ਬਚਨ ਕੀਤਾ।
ਦੇ ਦਰਸ਼ਨ ਮੋਹ ਕਹਾ ਗੁਰਦਿਆਲ।
ਹੁਕਮ ਕੀਤਾ ਕਿ ਮੈਨੂੰ ਦਿਆਲੂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਦੇ ਕੇ ਇਸ ਤਰ੍ਹਾਂ ਹੁਕਮ ਕੀਤਾ ਸੀ।
ਵਸਤਤ ਸਹਿਜਿਸ ਪੂਰਨ ਕਾਲ।
ਅਸੀਂ ਇਹ ਅਮਾਨਤ ਤੁਹਾਨੂੰ ਦੇ ਚੱਲੇ ਹਾਂ, ਪਰ ਇਹ ਵਸਤੂ ਉਸ ਦੀ ਹੈ ਜਿਸ ਦੀ ਕਾਲਣਾ ਪੂਰੀ ਹੈ, ਜਿਸ ਦੀ ਕਮਾਈ ਪੂਰੀ ਹੈ।
ਬਾਣੀ ਐਸ ਕਰੀ ਪਰਗਾਸ।
ਉਹਨਾਂ ਨੇ ਇਸ ਤਰ੍ਹਾਂ ਕਰਕੇ ਪਵਿੱਤਰ ਬਚਨ ਕਹੇ ਸਨ।
ਰਾਮ ਸਿੰਘ ਬਾਡੀ ਗ੍ਰਹਿਵਾਸ।
ਕਿ ਉਹ ਇਸ ਅਮਾਨਤ ਦੇ ਜਿਹੜੇ ਵਾਰਸ ਹਨ ਉਹ ਉਹਨਾਂ ਦਾ ਨਾਮ ਰਾਮ ਸਿੰਘ ਹੋਵੇਗਾ ਤੇ ਬਾਡੀ ਕੁਲ ਦੇ ਵਿੱਚ ਉਹਨਾਂ ਦਾ ਅਵਤਾਰ ਹੋਵੇਗਾ, ਬਾਡੀਆਂ ਦੀ ਵੰਸ਼ ਵਿੱਚ ਉਹਨਾਂ ਦਾ ਵਾਸਾ ਹੋਵੇਗਾ।
ਆਵੇ ਗਾਵੇ ਤੁਮਰੇ ਪਾਸ।
ਉਹ ਜਦੋਂ ਤੁਹਾਡੇ ਕੋਲ ਆਉਣਗੇ।
ਦੇਵੋ ਵਸਤਤ ਸੈ ਸੁਖ ਰਾਸ।
ਇਹ ਸਰਬ ਸੁਖਾਂ ਦੀ ਰਾਸ ਜਿਹੜੀ ਗੁਰਗੱਦੀ ਦੀ ਵਸਤੂ ਹੈ ਇਹ ਉਹਨਾਂ ਨੂੰ ਤੁਸੀਂ ਅਰਪਣ ਕਰ ਦੇਣੀ।
ਤਛ ਮੁੱਛ ਜਿਉਂ ਬਿਰਸ਼ ਸਵਾਰੇ।
ਬਾਡੀ ਦਾ ਕੰਮ ਹੈ, ਤਰਖਾਣ ਦਾ ਕੰਮ ਹੈ ਕਿ ਉਹ ਕੋਈ ਵੀ ਰੁੱਖ ਜਿਹੜਾ, ਕੋਈ ਵੀ ਲੱਕੜ ਜਿਹੜੀ ਹੈ ਉਸ ਨੂੰ ਕੱਟ ਕੇ, ਉਸ ਨੂੰ ਸ਼ਿੰਗਾਰ ਕੇ ਤੇ ਉਹਨੂੰ ਨਵਾਂ ਰੂਪ ਦੇ ਕੇ ਸੰਸਾਰ ਦੇ ਲੋਕਾਂ ਦੀ ਵਰਤੋਂ ਵਾਸਤੇ ਬਣਾ ਦਿੰਦਾ, ਸਿਰਜ ਦਿੰਦਾ, ਨਵੀਂ ਸਿਰਜਣਾ ਕਰਦਾ ਹੈ। ਜਿਸ ਤਰ੍ਹਾਂ ਉਹਦਾ ਸੁਭਾਅ ਹੈ, ਉਹਦਾ ਕੰਮ ਹੈ ਕਿ ਉਹ ਰੁੱਖਾਂ ਨੂੰ ਤਛਮੁੱਛ ਦਿੰਦਾ ਹੈ, ਸਵਾਰ ਦਿੰਦਾ ਹੈ।
ਤਿਉਂ ਟੇਡੇ ਸੀਧੇ ਕਰ ਡਾਰੇ।
ਇਸੇ ਤਰ੍ਹਾਂ ਹੀ ਜਿਹੜੇ ਟੇਢੇ ਲੋਕ ਹਨ, ਜਿਹੜੇ ਮਨ ਕਰਕੇ ਟੇਢੇ ਨੇ, ਸਰੀਰ ਕਰਕੇ ਨਹੀਂ ਮਨ ਕਰਕੇ ਜਿਹੜੇ ਲੋਕ ਟੇਢੇ ਹਨ ਉਹਨਾਂ ਦੇ ਮਨਾਂ ਨੂੰ ਸਿੱਧੇ ਕਰ ਦੇਣਗੇ ਸਤਿਗੁਰੂ ਰਾਮ ਸਿੰਘ ਜੀ। ਇੱਕ ਵਾਰ ਜਦੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਵਾਲੀ ਦੇ ਮੌਕੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਦਿੱਤੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਧ ਸੰਗਤ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਬੈਠੀ ਸੀ ਸਤਿਗੁਰਾਂ ਦੀ ਹਜ਼ੂਰੀ ਵਿੱਚ, ਤੇ ਉਸ ਵੇਲੇ ਇੱਕ ਨਿਹੰਗ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਸਣ ਦੇ ਸਾਹਮਣੇ ਆਣ ਕੇ ਖਲੋ ਗਿਆ। ਆਪਣੇ ਹੱਥ ਵਿੱਚ ਉਸ ਨੇ ਇੱਕ ਵਿੰਗਾ ਟੇਡਾ ਜਿਹਾ ਸੋਟਾ ਫੜਿਆ ਹੋਇਆ ਸੀ ਤੇ ਉਹ ਵਿੰਗਾ ਟੇਡਾ ਜਿਹਾ ਸੋਟਾ ਜਿਹੜਾ ਸੀ ਸਤਿਗੁਰਾਂ ਦੇ ਅੱਗੇ ਸੁੱਟ ਕੇ ਤੇ ਇਹ ਕਹਿਣ ਲੱਗ ਪਿਆ ਕਿ ਤੂੰ ਸਾਡਾ ਤਰਖਾਣ ਹੈ, ਤੂੰ ਸਾਡਾ ਮਿਸਤਰੀ ਹੈ, ਕਾਰੀਗਰ ਹੈ, ਆ ਲੈ ਮੇਰਾ ਆ ਸੋਟਾ ਸਵਾਰ ਦੇ, ਇਸ ਦੀਆਂ ਖੂੰਗੀਆਂ ਲਾ ਦੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਸੋਟਾ ਜਿਹੜਾ ਸੀ ਆਪਣੇ ਹਸਤ ਕਮਲਾਂ ਵਿੱਚ ਫੜ ਲਿਆ। ਮੈਂ ਇੱਕ ਅਰਜ ਕਰਦੇ ਹਾਂ ਕਿ ਸਤਸੰਗੀ ਜਦੋਂ ਜਿੱਥੇ ਸਤਿਗੁਰੂ ਦੀ ਵਸਤੂ ਬਹੁਤ ਵੱਡੀ ਹੈ ਸਤਿਗੁਰੂ ਜੀ ਦੇ ਕੋਲ, ਜਿੱਥੇ ਸਰਵ ਸ਼ਕਤੀਮਾਨ ਹੈ ਸਤਿਗੁਰੂ, ਉੱਥੇ ਨਾਲ ਦੀ ਨਾਲ ਜਿਹੜੀ ਨਿਮਰਤਾ ਵਾਲੀ ਵਸਤੂ ਹੈ ਇਹ ਸਤਿਗੁਰੂ ਵਰਗੀ ਸੰਸਾਰ ਵਿੱਚ ਹੋਰ ਕਿਤੇ ਨਹੀਂ ਹੋ ਸਕਦੀ। ਸਤਿਗੁਰੂ ਵਰਗੀ ਨਿਮਰਤਾ ਸੰਸਾਰ ਵਿੱਚ ਕਿਸੇ 'ਚ ਹੋ ਹੀ ਨਹੀਂ ਸਕਦੀ। ਗਰੀਬ ਨਵਾਜ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਵਾਰੀ ਸੰਤ ਸਵਰਨ ਸਿੰਘ ਹੋਰਾਂ ਨੇ ਮੰਡੀ ਵਾਲਿਆਂ ਨੇ ਅਰਜ਼ ਕੀਤੀ ਸੀ ਕਿ ਗਰੀਬ ਨਵਾਜ ਸੱਚੇ ਪਾਤਸ਼ਾਹ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਜੇ ਸ਼ਕਤੀਆਂ ਸਨ, ਜੇ ਸਮਰੱਥਾ ਸੀ ਤੇ ਫਿਰ ਉਹਨਾਂ ਨੇ ਉਸ ਸ਼ਕਤੀ ਨੂੰ ਵਰਤਿਆ ਕਿਉਂ ਨਾ? ਵਿਰੋਧੀਆਂ ਨੇ ਉਹਨਾਂ ਨੂੰ ਇੰਨੇ ਕਸ਼ਟ ਦਿੱਤੇ, ਇੰਨੇ ਦੁੱਖ ਦਿੱਤੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਰਤਿਆ ਕਿਉਂ ਨਾ? ਤੇ ਉਸ ਵੇਲੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ ਸੀ, ਸਵਰਨ ਸਿੰਘ ਜਿਹੜੀ ਸ਼ਕਤੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਰਤੀ, ਉਹ ਸ਼ਕਤੀ ਜਿਹੜੀ ਸ਼ਕਤੀ ਤੂੰ ਆਨਾ ਏ ਉਹਦੇ ਨਾਲੋਂ ਹਜ਼ਾਰਾਂ ਗੁਣਾ ਵੱਡੀ ਸੀ। ਭਾਵ ਇਹ ਸੀ ਉਹ ਜਿਰਾਂਦ ਦੀ ਸ਼ਕਤੀ, ਉਹ ਨਿਮਰਤਾ ਦੀ ਸ਼ਕਤੀ, ਉਹ ਸ਼ਕਤੀ ਸ਼ਕਤੀ ਵਿਖਾਉਣ ਨਾਲੋਂ ਹਜ਼ਾਰਾਂ ਗੁਣਾ ਵੱਡੀ ਸ਼ਕਤੀ ਹੈ ਜਿਹੜੀ ਸਤਿਗੁਰੂ ਦੇ ਕੋਲ ਹੀ ਹੋ ਸਕਦੀ ਹੈ। ਸਤਿਗੁਰੂ ਇੱਕ ਐਸਾ ਸਾਗਰ ਹੈ ਜਿਸ ਦੇ ਵਿੱਚ ਕਿਸੇ ਵੀ ਕਿਸਮ ਦਾ ਕਦੀ ਜਵਾਰ ਭਾਟਾ ਨਹੀਂ ਆਉਂਦਾ। ਇੰਨਾ ਗੰਭੀਰ ਹੈ, ਇੰਨਾ ਡੂੰਘਾ ਹੈ ਸਤਿਗੁਰੂ। ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਉੱਥੇ ਦਰਸ਼ਨ ਦੇ ਰਹੇ ਸਨ। ਉਸ ਨਿਹੰਗ ਸਿੰਘ ਨੇ ਜਦੋਂ ਸੋਟਾ ਸੁੱਟਿਆ, ਸਤਿਗੁਰੂ ਜੀ ਨੇ ਉਹਦਾ ਗੁੱਸਾ ਨਹੀਂ ਮਨਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵਾਸਤੇ ਕੋਈ ਉਹੋ ਜਿਹਾ ਸ਼ਬਦ ਨਹੀਂ ਬਚਨ ਕੀਤਾ ਆਪਣੀ ਰਸਨਾ ਤੋਂ। ਸਤਿਗੁਰੂ ਜੀ ਨੇ ਉਹ ਸੋਟਾ ਫੜ ਲਿਆ ਤੇ ਉਹਦੇ ਉੱਤੇ ਨਾਲੇ ਸਤਿਗੁਰੂ ਜੀ ਆਪਣਾ ਪਵਿੱਤਰ ਹਸਤਕਮਲ ਫੇਰ ਰਹੇ ਸਨ ਤੇ ਨਾਲੇ ਹੁਕਮ ਕਰ ਰਹੇ ਸਨ ਕਿ ਮੈਂ ਕੇਵਲ ਸੋਟੇ ਨਹੀਂ, ਮੈਂ ਤੇ ਮਨਾਂ ਦੇ ਵਿੰਗ ਕੱਢਣ ਵਾਸਤੇ ਆਇਆ ਹਾਂ, ਮੈਂ ਤੇ ਮਨਾਂ ਦੇ ਟੇਢ ਕੱਢਣ ਵਾਸਤੇ ਆਇਆ ਹਾਂ। ਜਿੱਥੇ ਇਤਿਹਾਸ ਕਹਿੰਦਾ ਕਿ ਸਤਿਗੁਰੂ ਜੀ ਦੇ ਹਸਤਕਮਲ ਲੱਗਣ ਦੇ ਨਾਲ ਉਹ ਸੋਟਾ ਜਿਹੜਾ ਵਿੰਗਾ ਟੇਢਾ ਸੀ ਉਹ ਸਿੱਧਾ ਹੋ ਗਿਆ, ਉੱਥੇ ਨਾਲ ਦੀ ਨਾਲ ਨਿਹੰਗ ਸਿੰਘ ਜਿਹੜਾ ਮਨ ਕਰਕੇ ਬੜਾ ਟੇਢਾ ਸੀ ਔਰ ਟੇਢੀਆਂ ਗੱਲਾਂ ਹੀ ਕਰਦਾ ਹੋਇਆ ਸਤਿਗੁਰਾਂ ਦੇ ਕੋਲ ਆਇਆ ਸੀ, ਉਸ ਦਾ ਮਨ ਵੀ ਉਸੇ ਵੇਲੇ ਬਦਲ ਗਿਆ, ਮਸਤਾਨਾ ਹੋ ਗਿਆ। ਸਤਿਗੁਰੂ ਜੀ ਦੀ ਸਾਧ ਸੰਗਤ ਦੇ ਵਿੱਚ ਉਹ ਕੱਟੇ ਮਿੱਟੀ ਵਿੱਚ ਲੇਟਣ ਲੱਗਿਆ ਔਰ ਬਾਰ ਬਾਰ ਅਰਜ ਕਰਨ ਲੱਗਿਆ ਕਿ ਮੈਂ ਭੁੱਲਣਹਾਰ ਹਾਂ, ਮੈਂ ਗਲਤੀ ਕੀਤੀ ਹੈ, ਆਪ ਜੀ ਕਿਰਪਾ ਕਰੋ, ਮੈਨੂੰ ਬਖਸ਼ ਦਿਓ, ਮੈਨੂੰ ਨਾਮ ਦੇ ਕੇ ਇਸ ਸੰਸਾਰ ਸਾਗਰ ਤੋਂ ਪਾਰ ਕਰ ਦਿਓ। ਉਹ ਇਸ ਤਰ੍ਹਾਂ ਕਹਿ ਰਿਹਾ ਸੀ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰਹੋ ਕਿਸ਼ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਪਾਤਸ਼ਾਹ ਬਖਸ਼ਿਸ਼ ਕਰੋ ਹਮ ਅਵਗੁਣ ਭਰੇ, ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ, ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ, ਗਰੀਬ ਨਵਾਜ ਔਗਣ ਹਾਰ ਹਾਂ ਕਿਰਪਾ ਕਰੋ। ਉਸ ਨੂੰ ਆਪਣੇ ਆਪ ਦੀ ਸਰੀਰ ਦੀ ਸੁੱਧ ਬੁੱਧ ਜਿਹੜੀ ਸੀ ਭੁੱਲ ਗਈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਉਸ ਦੇ ਕੰਨ ਵਿੱਚ ਗੁਰਮੰਤਰ ਦਿੱਤਾ ਔਰ ਉਸ ਨੂੰ ਸਿੱਖੀ ਦੀ ਬਖਸ਼ਿਸ਼ ਕੀਤੀ, ਉਸ ਨੂੰ ਨਿਮਰਤਾ ਦੀ ਬਖਸ਼ਿਸ਼ ਕੀਤੀ, ਉਸ ਦੇ ਮਨ ਦੇ ਵਿੰਗ ਟੇਢ ਜਿਹੜੇ ਸਨ ਉਹ ਸਾਰੇ ਕੱਢ ਦਿੱਤੇ। ਇੱਥੇ ਵੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਹਨ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਹੁਕਮ ਕੀਤਾ ਸੀ ਕਿ ਸਤਿਗੁਰੂ ਰਾਮ ਸਿੰਘ ਜੀ ਜਦੋਂ ਤੁਹਾਡੇ ਕੋਲ ਆਉਣਗੇ ਉਹਨਾਂ ਦਾ, ਕਿਉਂਕਿ ਅਵਤਾਰ ਜਿਹੜਾ ਹੈ ਉਹ ਬਾਢੀ ਕੁਲ ਵਿੱਚ ਹੋਵੇਗਾ, ਇਸ ਵਾਸਤੇ ਜਿਸ ਤਰ੍ਹਾਂ ਬਾਢੀ ਰੁੱਖ ਨੂੰ ਲੱਕੜੀ ਨੂੰ ਤੱਛ ਮੁੱਛ ਕੇ ਸਵਾਰ ਦਿੰਦਾ ਹੈ, ਇਸੇ ਤਰ੍ਹਾਂ ਮਨਾਂ ਦੇ ਟੇਢੇ ਲੋਕਾਂ ਨੂੰ ਵੀ ਸਵਾਰ ਕੇ ਨਿਰਮਲ ਬਣਾ ਦੇਣਗੇ, ਗੁਰਸਿੱਖ ਬਣਾ ਦੇਣਗੇ, ਬ੍ਰਹਮ ਨਾਲ ਪਰਮੇਸ਼ਵਰ ਨਾਲ ਜੋੜ ਦੇਣਗੇ।
ਚਾਰ ਵਰਨ ਕੋ ਨਾਮ ਉਚਾਰੇ,
ਚੌਹਾਂ ਵਰਨਾਂ ਨੂੰ ਹੀ ਉਹ ਨਾਮ ਦੀ ਦਾਤ ਜਿਹੜੀ ਹੈ ਬਖਸ਼ਿਸ਼ ਕਰਨਗੇ, ਬ੍ਰਾਹਮਣ ਖੱਤਰੀ ਸੂਦ ਵੈਸ ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਧ ਸਵਾਮੀ ਸੰਧਾ। ਸਤਿਗੁਰੂ ਜੀ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਨਗੇ, ਇੱਕੋ ਜਿਹਾ ਭਾਵ ਕਰਕੇ ਸਾਰਿਆਂ ਦੇ ਉੱਤੇ ਬਖਸ਼ਿਸ਼ ਕਰਨਗੇ ਨਾਮ ਦੀ।
ਲੱਖੋਂ ਤਰੈ ਦੁੱਤਰ ਸੰਸਾਰੇ,
ਇਹ ਜਿਹੜਾ ਦੁਸ਼ਤਰ ਨਾ ਤਰਿਆ ਜਾਣ ਵਾਲਾ, ਬਹੁਤ ਮੁਸ਼ਕਲ ਤਰਿਆ ਜਾਣ ਵਾਲਾ ਇਹ ਜੋ ਸੰਸਾਰ ਸਾਗਰ ਹੈ, ਇਸ ਦੇ ਵਿੱਚੋਂ ਲੱਖਾਂ ਲੋਕ ਨਾਮ ਪ੍ਰਾਪਤ ਕਰਕੇ ਉਹਨਾਂ ਕੋਲੋਂ ਤਰ ਜਾਣਗੇ।
ਉੱਤਮ ਪੰਥ ਤਾਹੇ ਜੋ ਚਾਲੈ,
ਜਿਹੜਾ ਵੀ ਜੀਵ ਉਹਨਾਂ ਦੇ ਇਸ ਉੱਤਮ ਪੰਥ ਦੇ ਵਿੱਚ ਚੱਲੇਗਾ, ਜਾਂ ਇੰਜ ਕਹਿ ਲਓ ਕਿ ਇਸ ਪੰਥ ਦੀ ਚਾਲੀ ਅਨੁਸਾਰ ਚੱਲੇਗਾ, ਇਸ ਪੰਥ ਦੀ ਮਰਿਆਦਾ ਨੂੰ ਰੱਖੇਗਾ,
ਤਿੰਨ ਲੋਕ ਮੈਂ ਹੋਏ ਸੁਖਾਲੈ,
ਤਿੰਨਾਂ ਲੋਕਾਂ ਦੇ ਵਿੱਚ ਉਹ ਸੁਖੀ ਹੋਵੇਗਾ।
ਗੁਰੂ ਗੋਬਿੰਦ ਸਿੰਘ ਜੀ ਕੀ ਨੀਤੀ,
ਜਿਹੜੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਵਿਚਾਰ ਸੀ, ਉਹਨਾਂ ਦੀ ਨੀਤੀ ਸੀ,
ਵੋ ਸੰਭਾਲੋ ਤੁਮ ਸੁਭ ਰੀਤੀ,
ਉਹ ਦਿੱਤੀ ਹੋਈ ਜਿਹੜੀ ਮਰਿਆਦਾ ਹੈ, ਦਿੱਤੀ ਹੋਈ ਜਿਹੜੀ ਦਾਤ ਹੈ, ਦਿੱਤੀ ਹੋਈ ਜਿਹੜੀ ਅਮਾਨਤ ਹੈ, ਉਹ ਤੁਸੀਂ ਹੁਣ ਸੰਭਾਲ ਲਓ ਔਰ ਉਸ ਮਰਿਆਦਾ ਨੂੰ ਸੰਸਾਰ ਵਿੱਚ ਪ੍ਰਗਟ ਕਰੋ।
ਤਾਂ ਤੇ ਤੁਮਰੀ ਆਹੇ ਅਮਾਨ,
ਇਸ ਵਾਸਤੇ ਕਿਉਂਕਿ ਇਹ ਆਪ ਜੀ ਦੀ ਅਮਾਨਤ ਹੈ ਮੇਰੇ ਪਾਸ।
ਤੁਝਕੋ ਦੇਵੋ ਚਤੁਰ ਸੁਜਾਨ,
ਹੇ ਸੁਗੜ ਸੁਜਾਨ ਸਤਿਗੁਰੂ ਰਾਮ ਸਿੰਘ ਜੀ, ਮੈਂ ਇਹ ਆਪ ਜੀ ਨੂੰ ਦਿੰਦਾ ਹਾਂ।
ਬੀਚ ਕਾਨ ਕੇ ਮੰਤਰ ਉਚਾਰਾ,
ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਸ਼ਰਵਣਾ ਵਿੱਚ ਕੰਨਾਂ ਵਿੱਚ ਗੁਰਮੰਤਰ ਦੱਸ ਦਿੱਤਾ।
ਸਰਬ ਸੁਖ ਕਾ ਜੋਏ ਭੰਡਾਰਾ,
ਜਿਹੜਾ ਸਾਰੇ ਸੁਖਾਂ ਦਾ ਭੰਡਾਰ ਹੈ, ਸਾਰੇ ਸੁਖਾਂ ਦੇ ਦੇਣ ਵਾਲਾ ਹੈ, ਹਰਿ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਦਰਿਓ ਗਨਿਕਾ ਹੂ ਗਤਿ ਪਾਈ। ਐਸਾ ਨਾਮ ਹਰਿ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ, ਨਿਮਤ ਨਾਮ ਦਿਓ ਦੂਧ ਪੀ ਆਇਆ, ਤਉ ਜਗ ਜਨਮ ਸੰਕਟ ਨਹੀਂ ਆਇਆ। ਐਸਾ ਨਾਮ ਜਿਸ ਦੇ ਬਾਰੇ ਸਾਹਿਬ ਕਹਿੰਦੇ ਨੇ ਗੋਬਿੰਦ 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 ਸੰਗ, ਨਾਮ ਦੇਓ ਮਲ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾ ਖੀਣਾ, ਬੁਰਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾ ਹਰਾ ਭਯੋ ਗੁਨੀ ਗਹੀਰਾ, ਰਵਿਦਾਸ ਢੋਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰੀ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ, ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆ ਧੰਨਾ ਵਡਭਾਗਾ। ਐਸਾ ਜਿਹੜਾ ਨਾਮ ਸੀ ਉਹ ਸਤਿਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤਾ।
ਕਯੋ ਸੰਭਾਰ ਸਬਨ ਵਰਤਾਵੋ,
ਨਾਲ ਹੁਕਮ ਕੀਤਾ ਕਿ ਇਸ ਦੀ ਸੰਭਾਲ ਕਰੋ ਔਰ ਸਾਰਿਆਂ ਦੇ ਵਿੱਚ ਇਹ ਵਰਤਾਉਣਾ ਕਰੋ।
ਦੇਗ ਕੁੱਟ ਹਰ ਨਾਮ ਚਲਾਵੋ,
ਅਤੇ ਹਰੀ ਨਾਮ ਦੀ ਅਖੁੱਟ ਭਾਵ ਇੱਕ ਰਸ ਚੱਲਣ ਵਾਲੀ, ਜਿਸ ਦੇ ਵਿੱਚ ਕਦੀ ਘਾਟਾ ਨਾ ਆਵੇ, ਐਸੀ ਦੇਗ ਚਲਾਓ। ਮੈਂ ਅਰਜ਼ ਕਰਦਿਆਂ ਕਿ ਸਾਧ ਸੰਗਤ ਜੀ, ਸਤਿਗੁਰੂ ਦੇ ਘਰ ਵਿੱਚ ਦੋ ਦੇਗਾਂ ਲਗਾਤਾਰ ਚੱਲਦੀਆਂ ਨੇ, ਦੋ ਲੰਗਰ ਲਗਾਤਾਰ ਚੱਲਦੇ ਨੇ। ਇੱਕ ਹੈ ਉਹ ਲੰਗਰ ਜਿਹੜਾ ਹਰ ਆਏ ਗਏ ਵਾਸਤੇ ਤਿਆਰ ਹੁੰਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚੋਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਜਿਹੜਾ ਲੰਗਰ ਚੱਲ ਰਿਹਾ, ਉਸ ਲੰਗਰ ਵਿੱਚ ਹਰ ਪ੍ਰਾਣੀ ਮਾਤਰ ਦੀ ਪੇਟ ਦੀ ਭੁੱਖ ਜਿਹੜੀ ਹੈ ਉਹ ਦੂਰ ਹੁੰਦੀ ਹੈ, ਪੇਟ ਦੀ ਖੁਦਿਆ ਜਿਹੜੀ ਹੈ ਉਹ ਦੂਰ ਹੁੰਦੀ ਹੈ। ਦੂਸਰਾ ਜਿਹੜਾ ਹੈ ਉਹ ਆਤਮਿਕ ਭੁੱਖ ਦੂਰ ਕਰਨ ਵਾਲਾ ਨਾਮ ਰਸ ਦਾ ਲੰਗਰ ਹੈ, ਉਹ ਵੀ ਸਦਾ ਲਗਾਤਾਰ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਚੱਲਦਾ ਰਹਿੰਦਾ। ਇੱਥੇ ਸਤਿਗੁਰੂ ਜੀ ਹੁਕਮ ਕਰ ਰਹੇ ਨੇ ਕਿ ਤੁਸੀਂ ਨਾਮ ਦਾ ਅਖੁੱਟ ਲੰਗਰ ਸਦਾ ਵਾਸਤੇ ਚਲਾ ਦਿਓ।
ਪੈਸੇ ਪਾਂਚ ਨਰੇਲ ਟਿਕਾਏ,
ਸਤਿਗੁਰੂ ਜੀ ਨੇ ਮਰਿਆਦਾ ਪੂਰੀ ਕੀਤੀ, ਪੰਜ ਪੈਸੇ ਅਤੇ ਨਾਰੀਅਲ ਸਤਿਗੁਰੂ ਜੀ ਦੇ ਅੱਗੇ ਰੱਖ ਕੇ
ਗੁਰਤਾ ਸੌਂਪੀ ਤਿਲਕ ਲਗਾਏ,
ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵਦੈ, ਦੇ ਗੁਨਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਵਦੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ, ਲਹਣੇ ਧਰਿਓ ਨਿਸ਼ਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ, ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੋਈ ਜੀਅਦੈ, ਗੋਰੇ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ, ਸਹਿ ਟਿੱਕਾ ਦਿੱਤੋ ਸੁਜੀਵਦੈ। ਸਤਿਗੁਰੂ ਜੀ ਨੇ ਆਪਣੀ ਹਜ਼ੂਰੀ ਵਿੱਚ ਬਿਠਾ ਕੇ ਉਹਨਾਂ ਨੂੰ ਤਿਲਕ ਲਗਾ ਕੇ ਗੁਰਤਾ ਜਿਹੜੀ ਸੀ ਉਹ ਬਖਸ਼ਿਸ਼ ਕਰ ਦਿੱਤੀ।
ਖੁਸ਼ੀ ਹੋਏ ਬਹੁ ਕਰਾ ਬਖਾਨ,
ਜਦੋਂ ਇਹ ਅਮਾਨਤ ਸਤਿਗੁਰੂ ਬਾਲਕ ਸਿੰਘ ਜੀ ਨੇ ਬਾਰਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਰਾਮ ਸਿੰਘ ਜੀ ਨੂੰ ਬਖਸ਼ਿਸ਼ ਕਰ ਦਿੱਤੀ, ਉਹ ਅਮਾਨਤ ਦੇ ਕੇ ਅਤਿਅੰਤ ਖੁਸ਼ ਹੋਏ ਤੇ ਆਪਣੀ ਰਸਨਾ ਤੋਂ ਇਸ ਤਰ੍ਹਾਂ ਬਚਨ ਕੀਤਾ,
ਕੋਈ ਨਾ ਹੋਇਓ ਤੋਹੇ ਸਮਾਨ,
ਕਿ ਨਾ ਤੁਹਾਡੇ ਵਰਗਾ ਸੰਸਾਰ ਵਿੱਚ ਕੋਈ ਹੋਇਆ ਹੈ, ਨਾ ਹੀ ਤੁਹਾਡੇ ਜੈਸਾ ਸੰਸਾਰ ਵਿੱਚ ਕੋਈ ਹੋਏਗਾ।
ਕਲ ਯੁਗ ਮੈਂ ਸਤ ਯੁਗ ਕੇ ਕਾਰਨ,
ਕਲ ਯੁਗ ਦੇ ਵਿੱਚ ਸਤ ਯੁਗ ਲਾਉਣ ਵਾਸਤੇ, ਜਦੋਂ ਸਾਰਾ ਸੰਸਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸ਼ਾ ਤ੍ਰਿਸ਼ਨਾ ਹੰਸ ਹੇਤ ਲੋਭ ਕੋਪ ਇਹਨਾਂ ਨਦੀਆਂ ਦੇ ਵਿੱਚ, ਇਹਨਾਂ ਅੱਗਾਂ ਦੇ ਵਿੱਚ ਸੜ ਰਿਹਾ, ਪਰਾਈ ਨਿੰਦਿਆ, ਪਰਾਈ ਚੁਗਲੀ, ਪਰਾਇਆ ਤਾਨ, ਇਸ ਸਾਰੇ ਕੁਛ ਦੀ ਲਾਲਸਾ ਦੇ ਵਿੱਚ ਮਨੁੱਖ ਸੜ ਰਿਹਾ। ਉਸ ਵੇਲੇ ਐਸੇ ਯੁੱਗ ਦੇ ਵਿੱਚ ਜਦੋਂ ਚਾਰੇ ਪਾਸੇ ਤਤੀਆਂ ਹਵਾਵਾਂ ਨੇ, ਉਸ ਵੇਲੇ ਤੁਸੀਂ ਸਤਯੁਗ ਲਾਉਣ ਵਾਸਤੇ
ਸਤਰ ਮਿੱਤਰ ਆਏ ਤੁਮ ਤਾਰਨ,
ਸਭ ਜੀਵਾਂ ਨੂੰ, ਸ਼ਤਰੂਆਂ ਨੂੰ ਵੀ ਔਰ ਮਿੱਤਰਾਂ ਨੂੰ ਵੀ ਇੱਕ ਰਸ ਤਾਰਨ ਵਾਸਤੇ ਆਏ ਹੋ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਚ ਫੁਰਮਾਨ ਕਰਦੇ ਨੇ, ਉਪਦੇਸ਼ੰ ਸਮ ਮਿੱਤਰ ਸਤਰਾਹ ਭਗਵੰਤ ਭਗਵਤ ਭਾਵਨੀ। ਸਾਧੂ ਦੇ ਅੰਦਰ, ਸਤਿਗੁਰੂ ਦੇ ਅੰਦਰ ਕਿਸੇ ਪ੍ਰਤੀ ਵੀ ਦਵੈਸ਼ ਭਾਵਨਾ ਨਹੀਂ ਹੁੰਦੀ। ਉਹ ਸਾਰਿਆਂ ਨੂੰ ਇੱਕ ਰਸ ਨਾਮ ਦੀ ਦਾਤ ਜਿਹੜੀ ਹੈ ਉਹ ਬਖਸ਼ਿਸ਼ ਕਰਦੇ ਹਨ।
ਸਦਾ ਵਰਤ ਸਭ ਕੋ ਸ਼ੁੱਧ ਸਾਰ,
ਸਾਰਿਆਂ ਨੂੰ ਸ਼ੁੱਧ ਕਰਨ ਵਾਲਾ ਸ੍ਰੇਸ਼ਟ ਜੋ ਨਾਮ ਹੈ ਉਸ ਦਾ ਸਦਾ ਵਰਤ ਲੰਗਰ।
ਰਾਵਰ ਏਕ ਚੱਲੇ ਸੰਸਾਰ,
ਇੱਕ ਆਪ ਜੀ ਦਾ ਉਹ ਲੰਗਰ ਸੰਸਾਰ ਵਿੱਚ ਚੱਲੇਗਾ, ਸਦਾ ਵਰਤ ਲੰਗਰ ਚੱਲੇਗਾ।
ਤੁਮਰੋ ਪੰਥ ਚੱਲੇ ਬਲਵਾਨਾ,
ਤੁਹਾਡਾ ਪੰਥ ਜਿਹੜਾ ਹੈ ਉਹ ਬੜਾ ਸਰਵ ਸ਼ਕਤੀਮਾਨ ਹੋਵੇਗਾ, ਬੜੀ ਤਾਕਤ ਵਾਲਾ ਹੋਵੇਗਾ।
ਸਿੰਘ ਸੂਰਮੇ ਸਿਦਕ ਮਹਾਨਾ,
ਜਿਹੜੇ ਤੁਹਾਡੇ ਚਰਨਾਂ ਵਿੱਚ ਆਉਣਗੇ ਸਿੱਖ, ਉਹ ਐਸੇ ਸਿੰਘ ਬਣ ਜਾਣਗੇ ਕਿ ਉਹਨਾਂ ਦਾ ਮਹਾਨ ਸਿਦਕ ਹੋਵੇਗਾ, ਉਹ ਬੜੇ ਸੂਰਮੇ ਹੋਣਗੇ। ਜਿੱਥੇ ਉਹ ਬਾਹਰਲੇ ਦੁਸ਼ਟਾਂ ਨੂੰ ਜਿੱਤ ਕੇ, ਬਾਹਰਲੇ ਦੁਸ਼ਟਾਂ ਦੇ ਉੱਤੇ ਕਾਬਜ਼ ਹੋ ਗਏ, ਉਹਨਾਂ ਦੇ ਉੱਤੇ ਜਿੱਤ ਪ੍ਰਾਪਤ ਕਰਨਗੇ, ਉੱਥੇ ਨਾਲ ਦੀ ਨਾਲ ਜਿਹੜੇ ਮਨ ਦੇ ਵਿੱਚ ਵਿਕਾਰ ਉਤਪੰਨ ਹੁੰਦੇ ਨੇ ਉਹਨਾਂ ਵਿਕਾਰਾਂ ਉੱਤੇ ਜਿੱਤ ਪ੍ਰਾਪਤ ਕਰਨਗੇ, ਮਨ ਉੱਤੇ ਜਿੱਤ ਪ੍ਰਾਪਤ ਕਰਨਗੇ, ਐਸੇ ਸੂਰਮੇ ਸਿੱਖ ਜਿਹੜੇ ਤੁਹਾਡੇ ਹੋਣਗੇ।
ਰਾਖੋ ਧਰਮ ਅਧਰਮ ਮਿਟਾਵੋ,
ਤੁਸੀਂ ਸੰਸਾਰ ਦੇ ਵਿੱਚ ਧਰਮ ਦੀ ਜੜ ਰੱਖੋ, ਧਰਮ ਦਾ ਜਿਹੜਾ ਝੰਡਾ ਹੈ ਉਸ ਨੂੰ ਬੁਲੰਦ ਕਰੋ, ਅਤੇ ਅਧਰਮ ਦਾ ਜਿਹੜੀ ਸਫ ਹੈ, ਅਧਰਮ ਦਾ ਜਿਹੜਾ ਬੋਲਬਾਲਾ ਹੈ ਉਸ ਨੂੰ ਸੰਸਾਰ ਦੇ ਵਿੱਚੋਂ ਖਤਮ ਕਰ ਦਿਓ।
ਦੇਵ ਰੀਤ ਸੁੱਚ ਸੋਧ ਚਲਾਵੋ,
ਸੁੱਚ ਸੋਧ ਵਾਲੀ ਜਿਹੜੀ ਦੇਵਤਿਆਂ ਦੀ ਰੀਤੀ ਹੈ ਉਹ ਸੰਸਾਰ ਦੇ ਵਿੱਚ ਪ੍ਰਚਲਿਤ ਕਰੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਕਤ ਵਿੱਚ ਸਿੱਖਾਂ ਨੂੰ ਇਸ਼ਨਾਨ ਕਰਦਿਆਂ ਵੇਖ ਕੇ, ਸਿੱਖਾਂ ਨੂੰ ਮਰਿਆਦਾ ਉੱਤੇ ਚਲਦਿਆਂ ਵੇਖ ਕੇ, ਸੁੱਚ ਸੋਧ ਧਾਰਨੀ ਵੇਖ ਕੇ ਇੱਕ ਪੰਡਿਤ ਜੀ ਇੱਥੇ ਆਏ ਤੇ ਉਹਨਾਂ ਨੇ ਸਤਸੰਗੀ ਜਨੋ ਉਹ ਵੇਖ ਕੇ ਰੋਣ ਲੱਗ ਪਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਕਿ ਪੰਡਿਤ ਜੀ ਰੋਂਦੇ ਕਿਉਂ ਹੋ? ਉਹਨੇ ਅਰਜ਼ ਕੀਤੀ, ਜੀ ਸਾਡੀ ਮਰਿਆਦਾ ਤੁਸੀਂ ਲੈ ਲਈ ਹੈ, ਤੁਸੀਂ ਸਾਡੇ ਵਾਲੀ ਮਰਿਆਦਾ ਲੈ ਲਈ ਹੈ। ਤੋ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਪੰਡਿਤ ਨੂੰ ਹੁਕਮ ਕੀਤਾ ਸੀ ਕਿ ਪੰਡਿਤ ਜੀ, ਅਸੀਂ ਕੋਈ ਮਰਿਆਦਾ ਤੁਹਾਡੇ ਕੋਲੋਂ ਖੋਹ ਕੇ ਨਹੀਂ ਲਈ, ਅਸੀਂ ਤਾਂ ਡਿੱਗੀ ਹੋਈ ਚੁੱਕੀ ਹੈ। ਭਾਵ ਇਹ ਸੀ ਕਿ ਜਿਨ੍ਹਾਂ ਆਪਣੇ ਆਪ ਨੂੰ ਧਾਰਮਿਕ ਅਖਵਾਉਣ ਵਾਲੇ, ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੇ ਪੰਡਿਤ ਵਰਨ ਵੀ ਜਿਹੜੇ ਸਨ ਉਸ ਵੇਲੇ ਮਰਿਆਦਾਵਾਂ ਨੂੰ ਤਿਆਗ ਚੁੱਕੇ ਸਨ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਚੌ ਵਰਨਾਂ ਦੇ ਵਿੱਚ ਉਹ ਮਰਿਆਦਾ ਜਿਹੜੀ ਸੀ ਉਸ ਨੂੰ ਕਾਇਮ ਕੀਤਾ। ਤੋ ਸਤਿਗੁਰੂ ਬਾਲਕ ਸਿੰਘ ਜੀ ਹੁਕਮ ਕਰ ਰਹੇ ਨੇ ਕਿ ਉਹ ਦੇਵ ਲੋਕ ਵਾਲੀ ਮਰਿਆਦਾ ਜਿਹੜੀ ਹੈ ਉਹ ਇਸ ਸੰਸਾਰ ਵਿੱਚ ਪ੍ਰਚਲਿਤ ਕਰੋ।
ਵੇਦ ਗੁਰੂ ਪਰ ਸਿਦਕ ਵਧੇਰਾ,
ਜਿਹੜੇ ਚਾਰ ਵੇਦ ਨੇ, ਸਾਮ ਵੇਦ, ਰਿਗ ਵੇਦ, ਜੁਜ਼ੁਰ ਵੇਦ, ਅਥਰਵਣ ਵੇਦ, ਇਨ੍ਹਾਂ ਚੌਹਾਂ ਦੇ ਮੁਕਾਬਲੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜਿਹੜਾ ਪੰਜਵਾਂ ਵੇਦ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਬਣਾਈ ਹੈ, ਜਾਂ ਇੰਝ ਕਹਿ ਲਈਏ ਕਿ ਸਾਰੇ ਵੇਦਾਂ, ਸਾਰੇ ਹੀ ਧਾਰਮਿਕ ਗ੍ਰੰਥਾਂ ਦਾ ਜੋ ਸਾਰ ਰੂਪ ਗ੍ਰੰਥ ਸਾਹਿਬ ਹੈ, ਉਸ ਦੇ ਉੱਤੇ ਤੁਹਾਡੇ ਜਿਹੜੇ ਸਿੱਖ ਹੋਣਗੇ ਉਹਨਾਂ ਦਾ ਵੱਡਾ ਭਰੋਸਾ ਹੋਵੇਗਾ, ਗੁਰਬਾਣੀ ਉੱਤੇ ਵੱਡਾ ਭਰੋਸਾ ਕਰਨਗੇ। ਮੈਂ ਅਰਜ਼ ਕਰਦਿਆਂ ਕਿ ਸਤਸੰਗੀ ਜਨੋ, ਭਰੋਸਾ ਕੇਵਲ ਇਸ ਗੱਲ ਦਾ ਨਹੀਂ ਕਿ ਅਸੀਂ ਗੁਰਬਾਣੀ ਨੂੰ ਮੱਥਾ ਟੇਕਣਾ, ਭਰੋਸਾ ਕੇਵਲ ਇਸ ਗੱਲ ਦਾ ਨਹੀਂ ਕਿ ਆਪਣੇ ਘਰਾਂ ਵਿੱਚ ਕੇਵਲ ਅਖੰਡ ਪਾਠ ਕਰਾਉਣੇ ਨੇ ਜਾਂ ਸਧਾਰਨ ਪਾਠ ਕਰਾਉਣੇ ਨੇ, ਭਰੋਸਾ ਕੇਵਲ ਇਸ ਗੱਲ ਦਾ ਹੀ ਨਹੀਂ ਕਿ ਆਪਾਂ ਸੁੰਦਰ ਰੁਮਾਲ ਜਿਹੜੇ ਨੇ ਉਹ ਸ੍ਰੀ ਗ੍ਰੰਥ ਸਾਹਿਬ ਜੀ ਦੇ ਉੱਤੇ ਦੇਣੇ ਨੇ, ਭਰੋਸਾ ਇਸ ਗੱਲ ਦਾ ਹੈ ਕਿ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਲਿਖੇ ਹਨ ਗੁਰਬਾਣੀ ਦੇ ਵਿੱਚ, ਉਹਨਾਂ ਹੁਕਮਾਂ ਨੂੰ ਆਪਣੇ ਮਨ ਦੇ ਵਿੱਚ ਮੰਨ ਕੇ ਉਹਨਾਂ ਦੇ ਅਨੁਸਾਰ ਆਪਣਾ ਜੀਵਨ ਚਲਾਉਣਾ, ਇਸ ਗੱਲ ਦਾ ਭਰੋਸਾ ਹੋਣਾ ਸਾਡਾ ਜ਼ਰੂਰੀ ਹੈ। ਕਿਉਂਕਿ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਕਿ ਉਂਜ ਤਾਂ ਅਸੀਂ ਇਸ ਨੂੰ ਗੁਰੂ ਕੀ ਬਾਣੀ ਆਖਦੇ ਹਾਂ, ਪਰ ਭਰੋਸਾ ਸਾਡਾ ਆਪਣੇ ਮੁੰਡੇ ਦੀ ਕੀਤੀ ਹੋਈ ਗੱਲ ਜਿੰਨਾ ਵੀ ਸਾਡੇ ਅੰਦਰ ਇਸ ਗੁਰਬਾਣੀ ਪ੍ਰਤੀ ਨਹੀਂ ਹੁੰਦਾ। ਸੋ ਇਸ ਵਾਸਤੇ ਫਲ ਜਿਹੜਾ ਹੈ ਉਹ ਇਸ ਗੱਲ ਦਾ ਪ੍ਰਾਪਤ ਹੋਣਾ ਹੈ ਕਿ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਹੁਕਮ ਕੀਤੇ ਨੇ ਅਸੀਂ ਉਸ ਨੂੰ ਮੰਨ ਸਕੀਏ। ਤੋ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਹੁਕਮ ਕਰ ਰਹੇ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਕਿ ਜਿਹੜੇ ਤੁਹਾਡੇ ਸਿੱਖ ਹੋਣਗੇ ਉਹ ਗੁਰੂ ਕੀ ਬਾਣੀ ਉੱਤੇ ਵੱਡਾ ਭਰੋਸਾ ਰੱਖਣ ਵਾਲੇ ਸਿਦਕਵਾਨ ਸਿੱਖ ਹੋਣਗੇ।
ਪੰਥ ਆਬਾਦ ਕਰੋ ਕਰ ਫੇਰਾ,
ਜਿਹੜਾ ਪੰਥ ਇਸ ਵੇਲੇ ਬੜੇ ਰਸਾਤਲ ਵਿੱਚ ਜਾ ਰਿਹਾ, ਨੀਵਾਂ ਜਾ ਰਿਹਾ, ਮਰਿਆਦਾਵਾਂ ਨੂੰ ਛੱਡ ਕੇ, ਨਾਮ ਬਾਣੀ ਨੂੰ ਤਿਲਾਂਜਲੀ ਦੇ ਕੇ, ਜਿਹੜਾ ਧਰਮ ਨੂੰ ਛੱਡ ਕੇ ਅਧਰਮ ਵਾਲੇ ਪਾਸੇ ਜਾ ਰਿਹਾ, ਕੇਵਲ ਤੇ ਕੇਵਲ ਬਾਹਰੀ ਵਿਖਾਵੇ ਦਾ ਜਿਹੜਾ ਪੰਥ ਰਹਿ ਗਿਆ ਉਸ ਨੂੰ ਤੁਸੀਂ ਫੇਰ ਆਬਾਦ ਕਰੋ ਸੰਸਾਰ ਦੇ ਵਿੱਚ ਚੱਕਰ ਲਾ ਕੇ। ਗਿਆਨੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਾਰੇ ਲਿਖਦੇ ਨੇ, ਉਹ ਕਹਿੰਦੇ ਨੇ ਪਿੰਡਾਂ ਵਿੱਚ ਚੱਕਰ ਲਗਾਏ ਕੇ ਵਧਾਈ ਸਿੱਖੀ, ਤਿੱਖੀ ਚਾਲ ਨਾਲ ਮਨ ਮਤ ਤਾਈ ਗਾਰਾ ਸੀ, ਗਾਰਾ ਸੀ ਜੋ ਪਿੰਡਾਂ ਵਿੱਚ ਚੋਰੀ ਯਾਰੀ ਡਾਕਿਆਂ ਦਾ, ਨਾਮ ਦੀ ਨਦੀ ਵਗਾਏ ਸਾਰਾ ਧੋਏ ਡਾਰਾ ਸੀ। ਸੋ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਨੂੰ ਇਹੀ ਹੁਕਮ ਕਰ ਰਹੇ ਹਨ ਕਿ ਜੋ ਸੰਸਾਰ ਦੇ ਵਿੱਚ ਇਹ ਗਾਰਾ ਫੈਲਿਆ ਹੋਇਆ, ਗੰਦਗੀ ਫੈਲੀ ਹੋਈ ਹੈ, ਇਸ ਨੂੰ ਆਪ ਜੀ ਚੱਕਰ ਲਗਾ ਕੇ ਦੂਰ ਕਰਕੇ ਪੰਥ ਨੂੰ ਨਵੇਂ ਸਿਰੇ ਤੋਂ ਆਬਾਦ ਕਰੋ। ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚ ਖਾਂ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।